ਅਖੰਡ ਛੇਵਾਂ ਤੀਰਥ ਯਾਤਰਾ ਸੰਤ ਜੀ ਮਹਾਰਾਜ ਬਾਬਾ ਤਰ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਸਮੇਂ ਆਪ ਜੀ ਦੀ ਵੀ ਵਿਯੋਗ ਵਿੱਚ ਉਹੀ ਦਸ਼ਾ ਹੋਈ ਜੋ ਪਿੱਛੇ ਵੱਡੇ ਸੰਤ ਜੀ ਦੀ ਦੱਸ ਚੁੱਕੇ ਹਾਂ। ਬੜੀ ਮੁਸ਼ਕਲ ਨਾਲ 5 ਮਹੀਨੇ ਅਣਿਆਲੇ ਤੀਰਾਂ ਦੀਆਂ ਚੋਭਾਂ ਝੱਲ ਕੇ ਆਪਣੇ ਮਨ ਦੀ ਦਸ਼ਾ ਬਦਲਣ ਹਿੱਤ ਗੁਰਧਾਮਾਂ ਤੇ ਹੋਰ ਤੀਰਥਾਂ ਦੇ ਦਰਸ਼ਨ ਇਸ਼ਨਾਨ ਦਾ ਸੰਕਲਪ ਕਰਕੇ ਯਾਤਰਾ ਆਰੰਭ ਕੀਤੀ। 1984 ਬਿਕਰਮੀ ਦੇ ਚੜ੍ਹਦੇ ਹਾੜ ਆਪ ਜੀ ਦੋਵੇਂ ਵਿਅਕਤੀ ਵੱਡੇ ਸੰਤ ਜੀ ਅਤੇ ਸੰਤ ਕਿਸ਼ਨ ਸਿੰਘ ਜੀ ਮਨ ਦੀ ਉਪਰਾਮਤਾ ਨਾਲ ਨਹਿਰ ਸਰਾਂ ਦੇ ਕੰਢੇ ਜਿੱਧਰੋਂ ਪਾਣੀ ਆਉਂਦਾ ਹੈ ਪ੍ਰੀਤੋਂ ਦੀ ਭਾਲ ਵਿੱਚ ਚੱਲ ਪਏ। ਮਾਨੋ ਦੋ ਰਾਜਕੁਮਾਰ ਹੀ ਪੰਚਵਟੀ ਤੋਂ ਕਸਕੰਧਾ ਪਰਬਤ ਨੂੰ ਜਾ ਰਹੇ ਹਨ। ਸ਼ਾਮ ਦੇ ਟਾਈਮ ਰੂਹਾਨੀ ਜ਼ਿੰਦਗੀ ਦਾਤੀ ਰੇਰੂ ਸਾਹਿਬ ਦੀ ਪਿਆਰੀ ਧਰਤੀ ਨੂੰ ਨਮਸਕਾਰ ਕਰਕੇ ਤੁਰੇ। ਪਹਿਲੀ ਰਾਤ ਲੱਲੀ ਕੁੱਬੀ ਗੁਰਦੁਆਰੇ ਸਾਹਿਬ ਬਤੀਤ ਕੀਤੀ। ਇਥੋਂ ਦੇ ਸੇਵਾਦਾਰ ਨਾਮਧਾਰੀ ਸਿੰਘ ਸਨ। ਆਪ ਜੀ ਨੂੰ ਇਹਨਾਂ ਸੰਤਾਂ ਨੇ ਬੜੇ ਪਿਆਰ ਨਾਲ ਪ੍ਰਸ਼ਾਦ ਪਾਣੀ ਅਤੇ ਖਰਬੂਜੇ ਛਕਾਏ। ਇੱਥੇ ਰਾਤ ਨੂੰ ਆਰਾਮ ਕੀਤਾ। ਆਪਣੇ ਨਿਯਮ ਅਨੁਸਾਰ 2 ਵਜੇ ਉੱਠੇ ਤੇ ਸਿੱਧੇ ਬਾਹਰ ਨੂੰ ਤੁਰ ਪਏ। ਨਹਿਰ ਤੇ ਹੀ ਅੰਮ੍ਰਿਤ ਵੇਲੇ ਦਾ ਇਸ਼ਨਾਨ ਕਰਕੇ ਬਾਣੀ ਦਾ ਪਾਠ ਕਰਦਿਆਂ ਚਾਲੇ ਪਾ ਦਿੱਤੇ। ਅੱਗੇ ਰਾਣਵਾ ਪਿੰਡ ਆ ਗਿਆ। ਦਿਨ ਚੜ੍ਹ ਹੀ ਚੁੱਕਿਆ ਸੀ। ਇੱਕ ਮਾਈ ਨੇ ਜਿਸ ਦਾ ਰਸਤੇ ਉੱਪਰ ਹੀ ਘਰ ਸੀ ਹਾਜ਼ਰੀ ਦੇ ਪ੍ਰਸ਼ਾਦੇ ਵਾਸਤੇ ਬੇਨਤੀ ਕੀਤੀ। ਅਚਿੰਤ ਮਿਲੇ ਸੋ ਪਾਏ ਦੇ ਮਹਾਂਵਾਕ ਅਨੁਸਾਰ ਆਪ ਜੀ ਨੇ ਮੰਨ ਲਈ। ਮਾਈ ਘਰ ਦੇ ਅੰਦਰ ਲੈ ਗਈ, ਮੰਜਾ ਡਾ ਕੇ ਕੱਪੜਾ ਵਿਛਾ ਦਿੱਤਾ, ਲੱਸੀ ਅਤੇ ਹਾਜ਼ਰੀ ਦਾ ਪ੍ਰਸ਼ਾਦਾ ਲੈ ਆਈ, ਨਾਲ ਹੀ ਮਠਿਆਈ ਵੀ ਲਿਆਂਦੀ ਅਤੇ ਕਿਹਾ, ਮਹਾਰਾਜ ਥੋੜੇ ਦਿਨ ਹੋਏ ਮੇਰੀ ਲੜਕੀ ਦਾ ਵਿਆਹ ਸੀ, ਉਸ ਵਿਆਹ ਦੀ ਮਠਿਆਈ ਹੈ, ਆਪ ਕਿਰਪਾ ਕਰਕੇ ਜ਼ਰੂਰ ਛਕੋ। ਮਾਈ ਦਾ ਪ੍ਰੇਮ ਦੇ ਕੇ ਪ੍ਰਸ਼ਾਦ ਛਕਿਆ। ਫਿਰ ਮਾਈ ਨੇ ਹੱਥ ਜੋੜ ਕੇ ਪੁੱਛਿਆ, ਆਪ ਜੀ ਦਾ ਅੱਗੇ ਕਿੱਥੇ ਜਾਣ ਦਾ ਖਿਆਲ ਹੈ? ਛੋਟੇ ਸੰਤਾਂ ਨੇ ਕਿਹਾ, ਮਾਈ ਖਾਸ ਤਾਂ ਕੋਈ ਸੰਕਲਪ ਨਹੀਂ, ਦਰਸ਼ਨ ਮੇਲਾ ਹੀ ਕਰ ਰਹੇ ਹਾਂ, ਹੁਣ ਮਾਛੀਵਾੜੇ ਨੂੰ ਜਾਵਾਂਗੇ। ਆਪ ਜੀ ਦਾ ਦੀਦਾਰ ਕਰਕੇ ਮਾਈ ਦਾ ਮਨ ਖੇੜੇ ਵਿੱਚ ਆ ਗਿਆ। ਆਪਣਾ ਲੜਕਾ ਨਾਲ ਭੇਜਿਆ ਕਿ ਇਹਨਾਂ ਨੂੰ ਮਾਛੀਵਾੜੇ ਛੱਡ ਆ ਅਤੇ ਉਸ ਨੂੰ ਸਮਝਾਇਆ ਕਿ ਮਾਛੀਵਾੜੇ ਚਰਨ ਕਮਲ ਗੁਰਦੁਆਰੇ ਦੇ ਗ੍ਰੰਥੀ ਭਾਈ ਜੈਬ ਸਿੰਘ ਨੂੰ ਆਖੀ ਕਿ ਜਿਤਨਾ ਚਿਰੇ ਰਹਿਣ ਇਹਨਾਂ ਦੀ ਚੰਗੀ ਤਰ੍ਹਾਂ ਸੇਵਾ ਕਰੇ। ਉਸ ਲੜਕੇ ਨਾਲ ਆਪ ਜੀ ਮਾਛੀਵਾੜੇ ਪੁੱਜੇ ਤੇ ਸਾਰੇ ਸਥਾਨਾਂ ਦੀ ਯਾਤਰਾ ਕੀਤੀ। ਦੁਪਹਿਰ ਦਾ ਪ੍ਰਸ਼ਾਦਾ ਛਕ ਕੁਝ ਕੁ ਆਰਾਮ ਕਰਕੇ ਅੱਗੇ ਚੱਲ ਪਏ। ਭਾਵੇਂ ਆਪ ਜੀ ਨੂੰ ਕੁਝ ਸਮਾਂ ਹੋਰ ਠਹਿਰਨ ਵਾਸਤੇ ਗ੍ਰੰਥੀ ਜੈਬ ਸਿੰਘ ਨੇ ਬੇਨਤੀ ਕੀਤੀ ਸੀ, ਪਰ ਆਪ ਦਾ ਇੱਥੇ ਚਿੱਤ ਨਾ ਲੱਗਾ। ਮਾਛੀਵਾੜੇ ਤੋਂ ਤੁਰ ਕੇ ਝਾੜ ਸਾਹਿਬ ਠਹਿਰੇ। ਗੁਰਦੁਆਰੇ ਦਾ ਗ੍ਰੰਥੀ ਕਿਤੇ ਬਾਹਰ ਗਿਆ ਹੋਇਆ ਸੀ। ਦਾਤੇ ਦੇ ਦਰ ਦੀ ਦਲੀਜ ਤੇ ਸੀਸ ਰੱਖ ਕੇ ਕਿਸੇ ਸਰਦਾਲੂ ਭਗਤ ਵਾਂਗ ਕੇਵਲ ਜਿੰਦਰਾ ਹੀ ਪਿਆ ਡੰਡੌਤਾ ਕਰਦਾ ਸੀ। ਇੱਕ ਹੋਰ ਮਾਈ ਨੇ ਆਪਣੇ ਘਰੋਂ ਪ੍ਰਸ਼ਾਦਾ ਅਤੇ ਸਰਦਾਈ ਲਿਆਂਦੀ। ਗਰਮੀ ਦਾ ਮੌਸਮ ਸੀ। ਰਾਤ ਬਾਹਰ ਥੜੇ ਤੇ ਹੀ ਵਿਰਾਜ ਗਏ। 2 ਵਜੇ ਉੱਠ ਕੇ ਨਹਿਰ ਉੱਪਰ ਇਸ਼ਨਾਨ ਕਰਕੇ ਚਾਲੇ ਪਾ ਦਿੱਤੇ। 10 ਵਜੇ ਨੂੰ ਚਮਕੌਰ ਸਾਹਿਬ ਪਹੁੰਚ ਕੇ ਗੁਰਧਾਮਾਂ ਦੀ ਯਾਤਰਾ ਕੀਤੀ ਅਤੇ ਫਿਰ ਅੱਗੇ ਜਾਣ ਲਈ ਨਹਿਰ ਤੇ ਹੀ ਜਾ ਚੜੇ। ਇੱਕ ਸੱਜਣ ਮਗਰ ਦੌੜਿਆ ਜੋ ਗੁਰਦੁਆਰੇ ਦਾ ਪ੍ਰਬੰਧਕ ਹੀ ਜਾਪਦਾ ਸੀ। ਆਵਾਜ਼ ਦਿੱਤੀ ਕਿ ਮਹਾਰਾਜ ਲੰਗਰ ਵਰਤਣ ਲੱਗਾ ਹੈ, ਪ੍ਰਸ਼ਾਦ ਛਕ ਕੇ ਜਾਵੋ। ਇਉਂ ਉਸਨੇ ਬੇਨਤੀ ਕਰਕੇ ਆਪ ਜੀ ਨੂੰ ਵਾਪਸ ਲਿਆਂਦਾ। ਗੁਰੂ ਜੀ ਦੇ ਲੰਗਰੋਂ ਪ੍ਰਸ਼ਾਦ ਛਕ ਕੇ ਫਿਰ ਤੁਰ ਪਏ। ਰੋਪੜ ਜਾ ਕੇ ਗੁਰਦੁਆਰਾ ਪੱਠਾ ਸਾਹਿਬ ਅਤੇ ਗੁਰਦੁਆਰਾ ਸਤਾਵਰਤ ਦੇ ਦਰਸ਼ਨ ਕਰਕੇ ਅੱਗੇ ਲੋਧੀ ਮਾਜਰੇ ਜਾ ਰਾਤ ਕੱਟੀ। ਦੂਸਰੇ ਦਿਨ ਦੁਪਹਿਰ ਨੂੰ ਕੀਰਤਪੁਰ ਸਾਹਿਬ ਆ ਗਏ। ਸਾਰੇ ਗੁਰਧਾਮਾਂ ਦੇ ਦਰਸ਼ਨ ਕਰਕੇ ਜਦੋਂ ਚਰਨ ਕਮਲ ਸਾਹਿਬ ਆਏ, ਲੰਗਰ ਸਮਾਪਤ ਹੋ ਚੁੱਕਾ ਸੀ। ਭਾਣੇ ਦਾ ਭੋਜਨ ਅਤੇ ਸ਼ੁਕਰ ਦਾ ਸਰਬਤ ਪੀਤਾ ਅਤੇ ਹਰੀ ਦੇ ਨਾਮ ਨੂੰ ਹੀ ਅਸਲੀ ਤੋਸਾ ਜਾਣਿਆ ਜੋ ਲੋਕ ਪ੍ਰਲੋਕ ਵਿੱਚ ਨਾਲ ਨਿਭਦਾ ਹੈ। ਹਰ ਹਰ ਦਾ ਨਾਮ ਉਹਾ ਸੰਗ ਤੋਸਾ। ਸ਼ਾਮ ਨੂੰ ਪ੍ਰਸ਼ਾਦ ਛਕ ਕੇ ਬਾਹਰ ਪਤਾਲਪੁਰੀ ਆਰਾਮ ਕੀਤਾ। ਸਵੇਰੇ ਇੱਥੇ ਹੀ ਇਸ਼ਨਾਨ ਕਰ ਦਿਨ ਚੜ੍ਹਦੇ ਨੂੰ ਅਨੰਦਪੁਰ ਪੁੱਜੇ। ਸਿੱਧੀ ਬਾਗ ਡੇਰਾ ਕੀਤਾ। ਜਥੇਦਾਰ ਸਾਧੂ ਸਿੰਘ ਅਤੇ ਬਾਬਾ ਮੰਗਲ ਸਿੰਘ ਜੀ ਨੇ, ਜੋ ਕਿ ਦੋਵੇਂ ਸੱਜਣ ਬੜੇ ਗੁਰਮੁਖ ਪਿਆਰੇ ਨਿਹੰਗ ਸਿੰਘ ਸਨ, ਆਪ ਜੀ ਦਾ ਬੜਾ ਆਦਰ ਕੀਤਾ ਤੇ ਕੁਝ ਦਿਨ ਠਹਿਰਨ ਵਾਸਤੇ ਬੇਨਤੀ ਕੀਤੀ। ਵੱਡੇ ਬਾਬਾ ਜੀ ਵੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦਰਸ਼ਨਾਂ ਨੂੰ ਆਇਆ ਇਹਨਾਂ ਪਾਸ ਹੀ ਠਹਿਰਦੇ। ਪ੍ਰੀਤਮ ਦੀ ਪਿਆਰੀ ਖਾਲਸਾ ਜਨਮਦਾਤੀ ਧਰਤੀ ਨੇ ਖਿੱਚ ਕੀਤੀ ਅਤੇ ਇਹਨਾਂ ਮਹਾਂਪੁਰਸ਼ਾਂ ਦੇ ਪਿਆਰ ਦੀ ਪ੍ਰੀਤ ਡੋਰ ਦੇ ਵੱਧੇ ਆਪ ਇੱਥੇ 20 ਦਿਨ ਟਿਕੇ। ਸਾਰੇ ਗੁਰਧਾਮਾਂ ਦੀ ਯਾਤਰਾ ਅਤੇ ਸਰਬੰਸ ਦਾਨੀ ਦੇ ਚੋਜ ਸਰਵਣ ਕੀਤੇ। ਫਿਰ ਜਥੇਦਾਰ ਜੀ ਤੋਂ ਆਗਿਆ ਪਾ ਕੇ ਥਾਣੇ ਦੇ ਪੱਤਣੋਂ ਕਿਸ਼ਤੀ ਰਾਹੀਂ ਸਤਲੁਜ ਦਰਿਆ ਪਾਰ ਕਰਕੇ ਗੜ੍ਹ ਸ਼ੰਕਰ ਪੁੱਜੇ। ਫਿਰ ਇੱਥੋਂ ਪੈਦਲ ਹੀ ਨਵੇਂ ਸ਼ਹਿਰ ਨੂੰ ਤੁਰ ਪਏ। ਨਵੇਂ ਸ਼ਹਿਰ ਤੋਂ ਗੱਡੀ ਬੈਠ ਕੇ ਜਲੰਧਰ ਵਿੱਚ ਦੀ ਬਾਬੇ ਬਕਾਲੇ ਆਏ। ਇੱਥੇ ਪ੍ਰਸ਼ਾਦ ਛਕ ਕੇ ਦਰਸ਼ਨ ਕੀਤਾ ਅਤੇ ਰਾਤ ਸਰੋਵਰ ਦੀਆਂ ਪਰਿਕਰਮਾ ਉੱਤੇ ਹੀ ਬਿਤਾਈ। ਸਵੇਰੇ ਬਿਆਸ ਸਟੇਸ਼ਨ ਤੋਂ ਗੱਡੀ ਤੇ ਸਵਾਰ ਹੋ ਕੇ ਅੰਮ੍ਰਿਤਸਰ ਆ ਗਏ। ਇੱਥੇ ਆਪ ਜੀ 4-5 ਦਿਨ ਠਹਿਰੇ। ਸਾਰੇ ਸਥਾਨਾਂ ਦੀ ਯਾਤਰਾ ਤੇ 5 ਸਰੋਵਰਾਂ ਦਾ ਸਕੇਸੀ ਇਸ਼ਨਾਨ ਕੀਤਾ। ਦਿਨੇ ਸਰੋਵਰ ਦੀ ਪਰਿਕਰਮਾ ਵਿੱਚ ਹੀ ਅੰਮ੍ਰਿਤ ਜਲ ਵੱਲ ਮੂੰਹ ਕਰਕੇ ਬੈਠ ਰਹਿਣਾ। 100-100 ਜਪਜੀ ਸਾਹਿਬ ਦਾ ਪਾਠ ਇੱਕ ਇੱਕ ਦਿਨ ਵਿੱਚ ਕਰ ਦੇਣਾ। ਰਾਤ ਨੂੰ ਵੀ ਪਰਿਕਰਮਾ ਵਿੱਚ ਹੀ ਵਿਰਾਜਣਾ। 2 ਵਜੇ ਇਸ਼ਨਾਨ ਕਰਕੇ ਉਸ ਸਮੇਂ ਫਿਰ ਪ੍ਰੀਤਮ ਦੀ ਯਾਦ ਵਿੱਚ ਜੁੜ ਜਾਣਾ। 8 ਪੈਰੀ ਸਿਰਫ ਦੁਪਹਿਰ ਨੂੰ ਇੱਕ ਸੰਤ ਭਾਈ ਦਰਬਾਰਾ ਸਿੰਘ ਦੀ ਬੇਨਤੀ ਪ੍ਰਵਾਨ ਕਰਕੇ, ਜੋ ਪਿੰਡ ਰਾਮਪੁਰ ਦਾ ਇਸੇ ਡੇਰੇ ਰਹਿੰਦਾ ਸੀ ਅਤੇ ਗਿਆਨੀ ਮੀਰ ਸਿੰਘ ਜੀ ਦੇ ਡੇਰੇ ਗੁਰਬਾਣੀ ਦੀ ਕਥਾ ਸੁਣਦਾ ਸੀ, ਲੈਲਪੁਰੀਆਂ ਦੇ ਡੇਰੇ ਪ੍ਰਸ਼ਾਦ ਛਕਣਾ, ਜੋ ਪ੍ਰਕਰਮਾ ਦੇ ਨਾਲ ਹੀ ਹੈ ਪਰ ਬਹੁਤ ਘੱਟ। 5ਵੇਂ ਦਿਨ ਸਵੇਰੇ ਸੰਤ ਬਿਸ਼ਨ ਸਿੰਘ ਜੀ ਰੌਣੀ ਵਾਲੇ, ਜੋ ਆਪ ਜੀ ਦੇ ਫੌਜ ਦੇ ਮਲਾਪੀ ਅਤੇ ਰੇਰੂ ਸਾਹਿਬ ਰਹਿੰਦਿਆਂ ਦੇ ਚੰਗੇ ਜਾਣੂ ਸਨ, ਕੁਝ ਕੁ ਸੰਗਤ ਨਾਲ ਦਰਸ਼ਨਾਂ ਲਈ ਅੰਮ੍ਰਿਤਸਰ ਪੁੱਜੇ। ਆਪ ਜੀ ਨੂੰ ਬੈਠਿਆਂ ਦੇਖ ਬੜੇ ਪ੍ਰਸੰਨ ਹੋਏ। ਬਾਹਰੋਂ 2 ਫੁੱਲਾਂ ਦੇ ਸਿਹਰੇ ਲਿਆ ਕੇ ਚੁੱਪ ਕੀਤਿਆਂ ਦੋਹਾਂ ਵਿਅਕਤੀਆਂ ਦੇ ਗਲੇ ਪਾਏ। ਆਪ ਜੀ ਦੇ ਨੇਤਰ ਖੁੱਲੇ ਉੱਠੇ। ਪਿਆਰੇ ਦੀ ਰਾਸ ਜਾਣ ਕੇ ਦੋਹਾਂ ਨੂੰ ਸੰਤ ਬਿਸ਼ਨ ਸਿੰਘ ਜੀ ਨੇ ਜੱਫੀਆਂ ਚ ਘੁੱਟਿਆ, ਬੜਾ ਪਿਆਰ ਕੀਤਾ। ਸੰਤ ਬਿਸ਼ਨ ਸਿੰਘ ਜੀ ਆਪਣੀ ਰਿਹਾਇਸ਼ੀ ਜਗ੍ਹਾ ਤੇ, ਜੋ ਬਾਜ਼ਾਰ ਵਿੱਚ ਚੌਵਾਰਾ ਸੀ, ਲੈ ਗਏ। ਦੁੱਧ ਛਕਾ ਕੇ ਸਰੀਰਕ ਕਿਰਿਆ ਦੇਖੀ। ਆਪ ਜੀ ਦੇ ਬਿਨਾਂ ਪੁੱਛੇ ਨਾਲ ਦੀ ਸੰਗਤ ਨੂੰ ਕਿਹਾ, ਮਾਈਓ ਇਹੋ ਜਿਹੀ ਦੁਰਲੱਭ ਸੇਵਾ ਨਹੀਂ ਮਿਲਣੀ, ਇਹ ਅਸਲੀ ਲੁੱਟ ਨੂੰ ਲੁੱਟੋ। ਉੱਥੇ ਹੀ ਦਰਜੀ ਨੂੰ ਬੁਲਾ ਲਿਆ। ਨਾਪ ਲੈ ਕੇ ਦੋਹਾਂ ਕਛਹਿਰੇ ਅਤੇ ਚੋਲੇ ਬਣਵਾ ਦਿੱਤੇ। ਇੱਕ ਦਿਨ ਠਹਿਰੇ। ਫਿਰ ਆਪ ਜੀ ਨੂੰ ਸੰਤ ਬਿਸ਼ਨ ਸਿੰਘ ਜੀ ਨਨਕਾਣੇ ਸਾਹਿਬ ਨੂੰ ਨਾਲ ਹੀ ਲੈ ਗਏ। ਆਉਂਦਿਆਂ ਅਤੇ ਜਾਂਦਿਆਂ ਲਾਹੌਰ ਸ਼ਹਿਰ ਦੇ ਗੁਰਧਾਮਾਂ ਦੀ ਯਾਤਰਾ ਕੀਤੀ। ਭਾਗਾਂ ਭਰੀ ਤਲਵੰਡੀ ਨੂੰ ਮੱਥਾ ਟੇਕਿਆ। ਜਨਮ ਅਸਥਾਨ ਅਤੇ ਪ੍ਰੀਤਮ ਦੀ ਬਾਲ ਲੀਲਾ, ਪੱਟੀ ਸਾਹਿਬ, ਕਿਆਰਾ ਸਾਹਿਬ, ਮਾਲ ਸਾਹਿਬ ਤੇ ਹੋਰ ਗੁਰਦੁਆਰਿਆਂ ਦੇ ਦਰਸ਼ਨ ਕੀਤੇ, ਇਤਿਹਾਸ ਸੁਣਿਆ। ਇੱਥੇ ਆਪ ਇੱਕ ਰਾਤ ਹੀ ਠਹਿਰੇ। ਫਿਰ ਗੱਡੀ ਚੋਂ ਸਵਾਰ ਹੋ ਕੇ ਸੰਤ ਬਿਸ਼ਨ ਸਿੰਘ ਜੀ ਅਤੇ ਉਹਨਾਂ ਦੇ ਨਾਲ ਦੀ ਹੋਰ ਸੰਗਤ ਸਮੇਤ ਵਾਪਸ ਸ੍ਰੀ ਅੰਮ੍ਰਿਤਸਰ ਹੀ ਆ ਗਏ। ਇੱਥੋਂ ਸੰਤ ਬਿਸ਼ਨ ਸਿੰਘ ਜੀ ਦੀ ਤਾਂ ਸੰਗਤ ਸਮੇਤ ਜੋ 2-4 ਮਾਈ ਭਾਈ ਪਟਿਆਲੇ ਤੋਂ ਨਾਲ ਆਏ ਸਨ, ਸ੍ਰੀ ਮੁਕਤਸਰ ਸਾਹਿਬ ਜਾਣ ਦੀ ਵਿਚਾਰ ਸੀ। ਆਪ ਜੀ ਨੂੰ ਵੀ ਕਿਹਾ ਕਿ ਤੁਸੀਂ ਵੀ ਸਾਡੇ ਨਾਲ ਚਲੋ, ਪਰ ਦੋਹਾਂ ਵਿਅਕਤੀਆਂ ਵੱਲੋਂ ਉੱਤਰ ਸੀ ਕਿ ਅਜੇ ਕੁਝ ਸਮਾਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ ਵਿੱਚ ਹੀ ਠਹਿਰਨ ਦਾ ਵਿਚਾਰ ਹੈ, ਅੱਗੇ ਜਿਵੇਂ ਸਾਹਿਬ ਨੂੰ ਭਾਵੇ। ਫਿਰ ਸੰਤ ਬਿਸ਼ਨ ਸਿੰਘ ਜੀ ਨੇ ਬੇਨਤੀ ਕੀਤੀ ਕਿ ਅਸਲੀ ਕੀ ਖਿਆਲ ਹੈ, ਤਾਂ ਉੱਤਰ ਦਿੱਤਾ, ਜੇ ਕਾਰਨ ਅਨੁਕੂਲ ਮਿਲ ਗਿਆ ਕਿਸੇ ਇਕਾਂਤ ਸਥਾਨ ਤੇ ਹੀ ਬੈਠ ਕੇ ਬੰਦਗੀ ਕਰਾਂਗੇ। ਸੰਤ ਬਿਸ਼ਨ ਸਿੰਘ ਜੀ ਕਹਿਣ ਲੱਗੇ, ਅਸੀਂ ਥੋੜੇ ਦਿਨਾਂ ਤੱਕ ਮੁਕਤਸਰ ਸਾਹਿਬ ਦੀ ਯਾਤਰਾ ਕਰਕੇ ਪਟਿਆਲੇ ਆ ਜਾਵਾਂਗੇ, ਤੁਸੀਂ ਵੀ ਉਸ ਦਿਨ ਤੱਕ ਪੁੱਜ ਜਾਣਾ। ਮੇਰਾ ਮਕਾਨ ਕਿਲੇ ਦੇ ਚੌਂਕ ਵਿੱਚ ਹੈ, ਇਸ ਪਤੇ ਪਰ ਪੁੱਛ ਲੈਣਾ, ਮੈਂ ਤੁਹਾਡੀ ਮਰਜ਼ੀ ਅਨੁਸਾਰ ਨਹਿਰ ਦੇ ਕੰਢੇ ਨਦਾਮਪੁਰ ਦੇ ਪਾਸ ਛੰਨਾ ਬਣਾ ਦੇਵਾਂਗਾ, ਆਪ ਸੁਤੰਤਰ ਬੈਠੇ ਭਜਨ ਕਰੀ ਜਾਣਾ। ਇਉਂ ਆ ਕੇ ਆਪ ਤਾਂ ਸੰਤ ਬਿਸ਼ਨ ਸਿੰਘ ਜੀ ਮੁਕਤਸਰ ਨੂੰ ਚਲੇ ਗਏ। ਆਪ ਜੀ ਵੀ ਕੁਝ ਦਿਨ ਸ੍ਰੀ ਅੰਮ੍ਰਿਤਸਰ ਠਹਿਰ ਕੇ ਫਿਰ ਸੰਤ ਬਿਸ਼ਨ ਸਿੰਘ ਜੀ ਦੇ ਦੱਸੇ ਪਤੇ ਪਰ ਨਿਯਤ ਦਿਨ ਪਟਿਆਲੇ ਪਹੁੰਚ ਗਏ। ਅੱਗੋਂ ਸੰਤ ਬਿਸ਼ਨ ਸਿੰਘ ਜੀ ਵੱਲੋਂ ਆਦਮੀ ਅਤੇ ਟਾਂਗਾ ਸਟੇਸ਼ਨ ਤੇ ਆਪ ਜੀ ਦੀ ਉਡੀਕ ਲਈ ਖੜਾ ਸੀ। ਗੱਡੀ ਤੋਂ ਉਤਰਦਿਆਂ ਹੀ ਸੇਵਾਦਾਰ ਨੇ ਲਿਬਾਸ ਤੋਂ ਪਛਾਣ ਲਿਆ ਅਤੇ ਦੋਹਾਂ ਨੂੰ ਨਮਸਕਾਰ ਕੀਤੀ। ਟਾਂਗੇ ਵਿੱਚ ਬਿਠਾ ਕੇ ਕਿਲੇ ਦੇ ਚੌਂਕ ਪੁੱਜਾ। ਅੱਗੋਂ ਸੰਤ ਬਿਸ਼ਨ ਸਿੰਘ ਜੀ ਵੀ ਸੰਗਤ ਦੇ ਸਮੇਤ ਆਪ ਜੀ ਦੀ ਉਡੀਕ ਵਿੱਚ ਸਵਾਗਤ ਲਈ ਰਾਹ ਤੱਕ ਰਹੇ ਸਨ। ਫਰਸ ਪਰ ਬੜੇ ਪਿਆਰ ਨਾਲ ਮਿਲੇ ਤੇ ਹੋਰ ਪ੍ਰੇਮੀਆਂ ਨੇ ਤਿਲ ਫੁੱਲ ਭੇਟਾ ਕਰਕੇ ਆਪ ਜੀ ਨੂੰ ਮੱਥਾ ਟੇਕਿਆ। ਸੰਤ ਬਿਸ਼ਨ ਸਿੰਘ ਜੀ ਨੇ ਆਪਣੇ ਪਾਸ ਹੀ ਜਥਾ ਯੋਗ ਰਹਿਸ਼ ਦਾ ਪ੍ਰਬੰਧ ਕਰ ਦਿੱਤਾ, ਪਰ ਆਪ ਜੀ ਦਾ ਇੱਥੇ ਸ਼ਹਿਰ ਵਿੱਚ ਦਿਲ ਨਾ ਲੱਗਿਆ। ਇੱਕ ਤਾਂ ਹਰ ਸਮੇਂ ਆਪ ਦੇ ਦਰਸ਼ਨ ਲਈ ਸੰਘ ਦਾ ਮੇਲਾ ਹੀ ਜੁੜਿਆ ਰਹੇ, ਦੂਜੀ ਗੱਲ ਲੋਕੀ ਆਪਣੇ ਘਰੀ ਚਰਨ ਪਵਾਉਣ ਵਾਸਤੇ ਅਤੇ ਚਾਹ ਰੋਟੀ ਲਈ ਬੇਨਤੀਆਂ ਕਰਦੇ ਰਹਿਣ। ਦਿਨੇ ਤਾਂ ਆਪ ਅੰਦਰੇ ਹੀ ਭਜਨ ਵਿੱਚ ਲੀਨ ਰਹਿੰਦੇ, ਸਿਰਫ ਸ਼ਾਮੀ ਬਾਹਰ ਨਿਕਲਦੇ, ਸ਼ਹਿਰ ਦੇ ਬਾਖੋ ਸੱਜਣ ਮਿਲਦੇ ਤਾਂ ਮਗਰ ਲੱਗ ਤੁਰਦੇ। ਇਉਂ ਦੋ ਤਿੰਨ ਦਿਨ ਬੜੀ ਮੁਸ਼ਕਿਲ ਨਾਲ ਕੱਟੇ। ਫਿਰ ਸੰਤ ਬਿਸ਼ਨ ਸਿੰਘ ਜੀ ਨੂੰ ਕਿਹਾ, ਜੋ ਤੁਸਾਂ ਛੰਨਾ ਬਣਵਾਉਣ ਵਾਸਤੇ ਕਿਹਾ ਸੀ ਇਹ ਕੀ ਉਹ ਤਿਆਰ ਹੋ ਗਈਆਂ ਹਨ? ਅੱਗੋਂ ਸੰਤ ਜੀ ਨੇ ਬੇਨਤੀ ਕੀਤੀ ਕਿ ਮੈਂ ਅਜੇ ਤੱਕ ਉਸ ਕੰਮ ਨੂੰ ਨਹੀਂ ਕਰ ਸਕਿਆ, ਆਪ ਅਜੇ ਕੁਝ ਦਿਨ ਹੋਰ ਇੱਥੇ ਹੀ ਦਰਸ਼ਨ ਦੇਵੋ, ਮੈਂ ਛੇਤੀ ਛੰਨਾ ਤਿਆਰ ਕਰਵਾ ਦਿਆਂਗਾ। ਪਰ ਆਪ ਜੀ ਦਾ ਮਨ ਬਹੁਤਾ ਕੰਧ ਪਸੰਦ ਸੀ, ਇਸ ਕਰਕੇ ਕਾਹਲਾ ਪੈ ਗਿਆ ਅਤੇ ਚੱਲਣ ਲਈ ਤਿਆਰ ਹੋ ਗਏ। ਤੋਪਖਾਨੇ ਦੇ ਗ੍ਰੰਥੀ ਭਾਈ ਗੁਰਬਖਸ਼ ਸਿੰਘ ਨੂੰ ਪਤਾ ਲੱਗਾ, ਉਸਨੇ ਬੇਨਤੀ ਕੀਤੀ, ਆਪ ਮੇਰੇ ਪਿੰਡ ਚਲੋ, ਬੜੀ ਕਾਂਤ ਜਗ੍ਹਾ ਹੈ, ਮੇਰੇ ਖੇਤ ਵਿੱਚ ਹੀ ਗੁਰਦੁਆਰਾ ਹੈ, ਜੇਕਰ ਉਹ ਥਾਂ ਤੁਹਾਡੇ ਪਸੰਦ ਆ ਜਾਵੇ ਤਾਂ ਮੈਂ ਆਪਣੇ ਧੰਨ ਭਾਗ ਸਮਝਾਂਗਾ, ਮੰਡਿਆਣੇ ਜਾਣਾ। ਕੁਝ ਦਿਨਾਂ ਦੀ ਸੰਤ ਬਿਸ਼ਨ ਸਿੰਘ ਜੀ ਤੋਂ ਆਗਿਆ ਲੈ ਕੇ ਆਪ ਜੀ ਗ੍ਰੰਥੀ ਗੁਰਬਖਸ਼ ਸਿੰਘ ਜੀ ਦੇ ਨਾਲ ਉਸ ਦੇ ਪਿੰਡ ਮੰਡਿਆਣੇ ਪੁੱਜੇ, ਜੋ ਰਾਜਪੁਰੇ ਤੋਂ 5 ਮੀਲਾਂ ਤੇ ਹੈ। ਇਹਨਾਂ ਨੇ ਆਪ ਜੀ ਦੀ ਰਹਿਸ਼ ਦਾ ਪ੍ਰਬੰਧ ਗੁਰਦੁਆਰੇ ਸਾਹਿਬ ਕਰ ਦਿੱਤਾ, ਘਰੋਂ ਪ੍ਰਸ਼ਾਦ ਲਿਆ ਕੇ ਛਕਾਇਆ। ਦੂਜੇ ਦਿਨ ਨਗਰ ਦੇ ਲੋਕ ਇਕੱਠੇ ਕਰਕੇ ਆਖਿਆ, ਇਹ ਦੋਵੇਂ ਬੜੇ ਤਿਆਗੀ ਪੂਰਨ ਤਪਸਵੀ ਮਹਾਂਪੁਰਸ਼ ਹਨ, ਤੁਸਾਂ ਇਹਨਾਂ ਦੀ ਬੜੇ ਪਿਆਰ ਨਾਲ ਸੇਵਾ ਕਰਨੀ। ਲੋਕ ਸੁਣ ਕੇ ਬੜੇ ਪ੍ਰਸੰਨ ਹੋਏ, ਕਹਿਣ ਲੱਗੇ, ਜੀ ਜਿਵੇਂ ਵੀ ਆਪ ਕਹੋਗੇ ਉਸੇ ਤਰ੍ਹਾਂ ਦੀ ਅਸੀਂ ਸੇਵਾ ਕਰਾਂਗੇ, ਆਪ ਇੱਥੇ ਜ਼ਰੂਰ ਟੇਕੋ, ਕੋਈ ਰੱਬ ਦੇ ਘਰ ਦੀ ਗੱਲਬਾਤ ਸਾਨੂੰ ਸੁਣਾਇਆ ਕਰੋਗੇ। ਆਪ ਜੀ ਨੂੰ ਛੱਡ ਕੇ ਗ੍ਰੰਥੀ ਗੁਰਬਖਸ਼ ਸਿੰਘ ਤਾਂ ਮੁੜ ਆਪਣੀ ਡਿਊਟੀ ਤੇ ਪਟਿਆਲੇ ਵਾਪਸ ਆ ਗਿਆ। ਆਪ ਇੱਥੇ 7 ਦਿਨ ਠਹਿਰੇ, ਨਗਰ ਵਾਲਿਆਂ ਨੇ ਸੇਵਾ ਤਾਂ ਚੰਗੀ ਕੀਤੀ ਪਰ 1-2 ਕਾਰਨਾਂ ਕਰਕੇ ਇੱਥੋਂ ਵੀ ਮਨ ਉਪਰਾਮ ਹੋ ਗਿਆ। ਇੱਕ ਤਾਂ ਪਿੰਡ ਦਾ ਖੂਹ ਜੋ ਗੁਰਦੁਆਰੇ ਦੇ ਨਾਲ ਹੀ ਸੀ, ਸਾਰੇ ਲੋਕ ਮਾਈ ਪਾਈ ਇੱਥੋਂ ਹੀ ਪਾਣੀ ਭਰਨ ਆਉਂਦੇ ਸਨ, ਜੋ ਦਿਨੇ ਮੇਲਾ ਹੀ ਲੱਗਿਆ ਰਹਿੰਦਾ, ਅਤੇ ਦੂਜਾ ਕਾਰਨ ਇਸ ਇਲਾਕੇ ਦੀ ਮਿੱਟੀ ਦਾ ਰੰਗ ਲਾਲ ਸੀ, ਜਿੱਥੇ ਵੀ ਬੈਠਣਾ ਕਛਹਿਰੇ ਰੰਗੇ ਜਾਂਦੇ। ਉਹ ਨਗਰ ਨਿਵਾਸੀਆਂ ਦੇ ਪੁੰਨ ਨਿਉਣ ਹੋਣ ਦੇ ਕਾਰਨ ਆਪ ਇੱਥੋਂ ਵੀ ਪਿੰਡਾਂ ਵਿੱਚ ਦੀ ਰਾਜਪੁਰੇ ਨੂੰ ਚੱਲ ਪਏ। ਪੈਸਾ ਤਾਂ ਪਾਸ ਰੱਖਦੇ ਨਹੀਂ ਸਨ, ਮੰਡਿਆਣੇ ਤੋਂ ਪਿੰਡਾਂ ਦੇ ਰਸਤੇ ਰਾਜਪੁਰੇ ਨੂੰ ਪੈਦਲ ਹੀ ਤੁਰ ਪਏ। ਗਰਮੀ ਦਾ ਮੌਸਮ ਸੀ, ਰਸਤੇ ਵਿੱਚ ਵੱਡੇ ਸੰਤ ਮਹਾਰਾਜ ਜੀ ਨੇ ਛੋਟਿਆਂ ਪਾਸ ਸੰਕਲਪ ਕੀਤਾ, ਪਿਆਸ ਬੜੀ ਲੱਗੀ ਹੈ, ਜੇਕਰ ਕੋਲ ਪੈਸੇ ਹੁੰਦੇ ਤਾਂ ਰਾਜਪੁਰੇ ਜਾ ਕੇ ਕਿਤੇ ਲੱਸੀ ਪਾਣੀ ਹੀ ਪੀ ਲੈਂਦੇ, ਰਵਦਾਸ ਕਾ ਦੁੱਖ ਨਾ ਖਾਵ ਸਕੈ। ਉਸ ਸਮੇਂ ਇੱਕ ਮੱਝੀਆਂ ਲਈ ਜਾਂਦਾ ਕੋਈ ਨਾ ਬਾਕਵ ਸੱਜਣ ਜਿਸ ਦੇ ਸਿਰ ਤੇ ਨੀਲੀ ਦਸਤਾਰ ਸੀ, ਪਿੱਛੋਂ ਚੁੱਕਵੇਂ ਪੈਰੀ ਆਪ ਜੀ ਦੇ ਨਾਲ ਆ ਰਲਿਆ, ਨਮਸਕਾਰ ਕਰਕੇ 10 ਦਾ ਨੋਟ ਅੱਗੇ ਰੱਖਿਆ ਤੇ ਆਖਿਆ, ਇਸ ਦਾ ਕਿਤੇ ਜਲ ਪਾਣੀ ਛਕ ਲੈਣਾ, ਬਥੇਰੀ ਨਾ ਨੁੱਕਰ ਕੀਤੀ। ਪਰ ਪੈਸੇ ਰੱਖ ਕੇ ਉਹ ਤਾਂ ਛੇਤੀ ਉੱਠ ਕੇ ਤੁਰ ਪਿਆ, ਫਿਰ ਉਸ ਬਾਬੇ ਦਾ ਪਤਾ ਨਹੀਂ ਲੱਗਿਆ ਕਿੱਥੇ ਚਲਿਆ ਗਿਆ। ਰਾਜਪੁਰੇ ਪੁੱਜ ਕੇ ਉਹਨਾਂ ਪੈਸਿਆਂ ਦਾ ਜਲ ਪਾਣੀ ਛਕਿਆ ਅਤੇ ਰਾਜਪੁਰੇ ਤੋਂ 2 ਟਿਕਟ ਲੈ ਕੇ ਗੱਡੀ ਬੈਠ ਕੇ ਪਟਿਆਲੇ ਆ ਗਏ।